ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਵਾਜਾ ਮਾਰਦਾ ਸਲੀਬ ਉੱਤੇ ਟੰਗਿਆ, ਵਾਜਾ ਮਾਰਦਾ ਸਲੀਬ ਉੱਤੇ ਟੰਗਿਆ, ਕਿਲਾਂ ਵਾਲੇ ਹੱਥ ਖੋਲ ਕੇ ਕਹਿੰਦਾ ਪਾ ਲੈ ਨਜ਼ਾਤ ਪਾਪੀ ਬੰਦਿਆ, ਕਹਿੰਦਾ ਪਾ ਲੈ ਨਜ਼ਾਤ ਪਾਪੀ ਬੰਦਿਆ, ਕਿਲਾਂ ਵਾਲੇ ਹੱਥ ਖੋਲ ਕੇ ਖਾਂਦੇ ਵਿੱਚ ਪਿਆ ਰੰਗਿਆ ਕਿਲਾਂ ਵਾਲੇ ਹੱਥ ਖੋਲ ਕੇ ਵਾਜਾ ਮਾਰਦਾ ਸਲੀਬ ਉੱਤੇ ਟੰਗਿਆ। ਸੜਿਆ ਪਤੰਗਿਆ ਕਿਲਾਂ ਵਾਲੇ ਹੱਥ ਖੋਲ ਕੇ ਵਾਜਾ ਮਾਰਦਾ ਸਲੀਬ ਉੱਤੇ ਟੰਗਿਆ। ਆਉਣਾ ਜਦੋਂ ਰੱਬ ਨੇ ਹਿਸਾਬ ਤੇਰੋਂ ਮੰਗਿਆ, ਜਦੋਂ ਰੱਬ ਨੇ ਹਿਸਾਬ ਤੇਰੋਂ ਮੰਗਿਆ, ਦਿਲਾਂ ਵਾਲੇ ਹੱਥ ਖੋਲ ਕੇ, ਹੱਥ ਖੋਲ ਕੇ ਵਾਜਾਂ ਮਾਰਦਾ ਸਲੀਬ ਉੱਤੇ ਟੰਗਿਆ। ਖਾਂਦੀ ਗਲੀ ਜਾਨ ਲੰਘਿਆ, ਕਾਨੂੰ ਦੋਸ ਖਾਂਦੀ ਗਲੀ ਜਾਨ ਲੰਘਿਆ, ਦਿਲਾਂ ਵਾਲੇ ਹੱਥ ਖੋਲ ਕੇ, ਹੱਥ ਖੋਲ ਕੇ ਵਾਜਾਂ ਮਾਰਦਾ ਸਲੀਬ ਉੱਤੇ ਟੰਗਿਆ।
ਪ੍ਰਭੂ ਯੇਸ਼ੂ ਮਸੀਹ ਜੀ ਨੇ ਕਿਹਾ, ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਪਿਆਰੇ ਦੋਸਤੋ, ਅੱਜ ਦੇ ਇਸ ਬਾਈਬਲ ਧਰਮ ਸ਼ਾਸਤਰ ਦੇ ਅਧਿਐਨ ਨਾਲ ਸੰਬੰਧਿਤ ਪ੍ਰੋਗਰਾਮ ਵਿੱਚ ਲੇਵੀਆਂ ਦੀ ਪੋਥੀ ਦੇ ਪਹਿਲੇ ਅਧਿਆਏ ਦਾ ਅਧਿਐਨ ਕਰਨ ਲਈ ਮੈਂ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ ਹਾਂ। ਇਸ ਅਧਿਆਏ ਦਾ ਮੁੱਖ ਵਿਸ਼ਾ ਹੋਮ ਬਲੀ ਹੈ। ਇਹ ਸਭ ਤੋਂ ਪੁਰਾਣੀ ਬਲੀ ਹੈ ਜਿਸ ਬਾਰੇ ਮਨੁੱਖ ਜਾਣਦਾ ਹੈ। ਹਾਬਲ, ਨੂਹ ਅਤੇ ਅਬਰਾਹਮ ਦੀ ਵੀ ਇਹੋ ਬਲੀ ਜਾਂ ਭੇਂਟ ਹੀ ਸੀ। ਸਾਰੀਆਂ ਬਲੀਆਂ ਪਿੱਤਲ ਦੀ ਜਗਵੇਦੀ ਉੱਤੇ ਹੀ ਦਿੱਤੀਆਂ ਜਾਂਦੀਆਂ ਸਨ, ਪਰ ਕਿਉਂਕਿ ਹੋਮ ਬਲੀ ਵੀ ਇਸੇ ਜਗਵੇਦੀ ਉੱਤੇ ਦਿੱਤੀ ਜਾਂਦੀ ਸੀ, ਇਸ ਕਰਕੇ ਇਸ ਨੂੰ ਹੋਮ ਦੀ ਬਲੀ ਦੀ ਜਗਵੇਦੀ ਵੀ ਕਿਹਾ ਜਾਂਦਾ ਹੈ। ਇਹ ਆਪਣੀ ਗਹਿਰਾਈ ਦੇ ਕਾਰਨ ਮਸੀਹ ਦੀ ਮੌਤ ਦਾ ਜ਼ਿਕਰ ਕਰਦੀ ਹੈ। ਇਸ ਦੇ ਅਰਥ ਦਾ ਪੂਰਾ ਪੂਰਾ ਅਰਥ ਮਨੁੱਖ ਨਹੀਂ ਸਮਝ ਸਕਦਾ, ਕਿਉਂਕਿ ਜੋ ਕੁਝ ਪਰਮੇਸ਼ਰ ਮਸੀਹ ਵਿੱਚ ਦੇਖਦਾ ਹੈ ਇਹ ਉਸੇ ਨੂੰ ਪ੍ਰਗਟ ਕਰਦਾ ਹੈ। ਅਸੀਂ ਪਰਮੇਸ਼ਵਰ ਦੀ ਤਰ੍ਹਾਂ ਨਹੀਂ ਦੇਖ ਸਕਦੇ। ਇਸ ਦੇ ਸਾਰੇ ਭੇਦ ਨੂੰ ਸਿਰਫ ਪਵਿੱਤਰ ਆਤਮਾ ਹੀ ਪ੍ਰਕਾਸ਼ਿਤ ਕਰ ਸਕਦਾ ਹੈ। ਇਹ ਮਸੀਹ ਦੇ ਵਿਅਕਤੀਤਵ ਦਾ ਜ਼ਿਕਰ ਕਰਦੀ ਹੈ। ਉਹ ਸਾਡਾ ਬਦਲ ਹੈ। ਪੌਲੁਸ ਇਸ ਗੱਲ ਦਾ ਬਿਆਨ ਆਪਸੀਆਂ ਦੀ ਪੱਤਰੀ ਉਸਦਾ 5 ਅਧਿਆਇ ਉਸਦੀ 2 ਆਇਤ ਵਿੱਚ ਇਸ ਤਰ੍ਹਾਂ ਕਰਦਾ ਹੈ, ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਭੇਂਟ ਅਤੇ ਬਲੀਦਾਨ ਕਰਕੇ ਧੂਪ ਦੀ ਸੁਗੰਧ ਦੇ ਲਈ ਦੇ ਦਿੱਤਾ। ਲੇਵੀਆਂ ਦੀ ਪੱਤਰੀ ਉਸਦਾ 1 ਅਧਿਆਇ ਉਸਦੀ 1 ਆਇਤ ਵਿੱਚ ਇਹ ਵਚਨ ਹਨ ਕਿ ਯਹੋਵਾ ਨੇ ਮੂਸਾ ਨੂੰ ਸੱਦਿਆ ਅਤੇ ਉਸ ਨੂੰ ਮੰਡਲੀ ਦੇ ਡੇਰੇ ਵਿੱਚੋਂ ਬੋਲਿਆ। ਹੁਣ ਪਰਮੇਸ਼ਵਰ ਸਿਨੇਈ ਪਹਾੜ ਦੀ ਚੋਟੀ ਤੋਂ ਬਿਜਲੀਆਂ ਦੀ ਚਮਕ ਅਤੇ ਗਰਜਣ ਵਿੱਚੋਂ ਨਹੀਂ ਬੋਲ ਰਿਹਾ, ਉਹ ਤਾਂ ਮੇਲ ਕਰਕੇ ਡੇਰੇ ਵਿੱਚੋਂ ਮੂਸਾ ਨੂੰ ਬੁਲਾਉਂਦਾ ਹੈ। ਉਸਦੀ ਬੁਲਾਹਟ ਉਸਦੀ ਆਵਾਜ਼ ਨੂੰ ਸੁਣਨ ਵਾਲਿਆਂ ਦੇ ਲਈ ਹੀ ਹੈ। ਅੱਜ ਵੀ ਆਪਣੇ ਨਾਲ ਮੇਲ ਕਰਨ ਲਈ ਪਰਮੇਸ਼ਵਰ ਲੋਕਾਂ ਨੂੰ ਬੁਲਾ ਰਿਹਾ ਹੈ। ਕਲੀਸੀਆ ਵੀ ਇੱਕ ਬਾਹਰ ਬੁਲਾਈ ਗਈ ਜਮਾਤ ਹੈ। ਮਸੀਹੀ ਲੋਕ ਬੁਲਾਏ ਹੋਏ ਹੋਣ ਕਰਕੇ ਹੀ ਚੁਣੇ ਹੋਏ ਵੀ ਹਨ। ਕੁਰਿੰਥੀਆਂ ਦੀ 1 ਪੱਤਰੀ ਉਸਦਾ 1 ਅਧਿਆਏ ਉਸਦੀ 22 ਤੋਂ ਲੈ ਕੇ 24 ਆਇਤਾਂ ਵਿੱਚ ਪੌਲੁਸ ਰਸੂਲ ਬਿਆਨ ਕਰਦਾ ਹੈ ਕਿ ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਭਾਲਦੇ ਹਨ, ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ। ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲੇਖੇ ਮੂਰਖਤਾਈ ਹੈ, ਪਰ ਉਹਨਾਂ ਦੇ ਲੇਖੇ ਜਿਹੜੇ ਸੱਦੇ ਹੋਏ ਹਨ, ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹ ਪਰਮੇਸ਼ਵਰ ਦੀ ਸ਼ਕਤੀ ਅਤੇ ਪਰਮੇਸ਼ਵਰ ਦਾ ਗਿਆਨ ਹੈ। ਬੁਲਾਏ ਹੋਏ ਸਿਰਫ ਸੁਣਨ ਵਾਲੇ ਹੀ ਨਾ ਹੋ ਕੇ ਉਸ ਲਈ ਹਾਂ ਕਰਨ ਵਾਲੇ ਵੀ ਹਨ। ਕੀ ਆਪਨੇ ਉਸ ਦੀ ਬੁਲਾਹਟ ਨੂੰ ਸੁਣਿਆ ਹੈ? ਕੀ ਆਪਨੇ ਸੁਣ ਕੇ ਉਸ ਨੂੰ ਹਾਂ ਕੀਤੀ ਹੈ? ਦੂਸਰੀ ਅਤੇ ਤੀਸਰੀ ਆਇਤਾਂ ਵਿੱਚ ਲਿਖਿਆ ਹੈ, ਇਸਰਾਇਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਜੇ ਤੁਹਾਡੇ ਵਿੱਚੋਂ ਕੋਈ ਆਦਮੀ ਯਹੋਵਾ ਦੇ ਅੱਗੇ ਭੇਂਟ ਲਿਆਵੇ ਤਾਂ ਤੁਸੀਂ ਡੰਗਰਾਂ ਵਿੱਚੋਂ ਅਰਥਾਤ ਵਗਾਂ ਅਤੇ ਇੱਜੜਾਂ ਵਿੱਚੋਂ ਆਪਣੀ ਭੇਂਟ ਲਿਆਉਣੀ। ਜੇ ਉਸਦੀ ਭੇਂਟ ਵਗ ਦੀ ਇੱਕ ਹੋਮ ਬਲੀ ਦੀ ਹੋਵੇ ਤਾਂ ਉਹ ਇੱਕ ਵੱਜ ਤੋਂ ਰਹਿਤ ਨਰ ਚੜਾਵੇ। ਉਹ ਯਹੋਵਾ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਉਹਨੂੰ ਚੜਾਵੇ ਭਈ ਉਹ ਯਹੋਵਾ ਦੇ ਅੱਗੇ ਕਬੂਲ ਹੋਵੇ। ਇਹ ਸਵੈ ਇੱਛਾ ਦੇ ਅਨੁਸਾਰ ਸੀ। ਪ੍ਰਭੂ ਯੇਸ਼ੂ ਜੀ ਨੇ ਕਿਹਾ ਕਿ ਜੇਕਰ ਕੋਈ ਪਿਆਸਾ ਹੋਵੇ ਤਾਂ ਉਹ ਆਵੇ। ਉਹ ਮਨੁੱਖੀ ਘਰਾਣੇ ਨੂੰ ਇੱਕ ਖੁੱਲ੍ਹੀ ਦਾਵਤ ਦਿੰਦਾ ਹੈ। ਇਸ ਲਈ ਪ੍ਰਭੂ ਜੀ ਇੱਕ ਹੀ ਸ਼ਰਤ ਰੱਖਦੇ ਹਨ ਕਿ ਜੇਕਰ ਕੋਈ ਪਿਆਸਾ ਹੋਵੇ। ਆਪ ਕਹਿ ਸਕਦੇ ਹੋ ਕਿ ਮੈਨੂੰ ਪਿਆਸ ਨਹੀਂ ਹੈ, ਪਰ ਜੇਕਰ ਆਪ ਨੂੰ ਪਿਆਸ ਹੈ ਤਾਂ ਉਹ ਆਪ ਨੂੰ ਬੁਲਾਉਂਦਾ ਹੈ, ਉਹ ਆਪ ਨੂੰ ਸੰਤੁਸ਼ਟ ਕਰ ਸਕਦਾ ਹੈ। ਇਸ਼ਾਇਆ ਨਬੀ ਦੀ ਪੋਥੀ ਉਸਦਾ 55 ਅਧਿਆਇ ਅਤੇ ਉਸਦੀ ਪਹਿਲੀ ਆਇਤ ਵਿੱਚ ਪਰਮੇਸ਼ਰ ਦੇ ਵਚਨ ਹਨ, ਹਰੇਕ ਜੋ ਤਿਹਾਇਆ ਹੈ ਤੁਸੀਂ ਪਾਣੀ ਲਈ ਆਓ। ਜ਼ਰੂਰੀ ਹੈ ਕਿ ਮਸੀਹ ਕੋਲ ਆਉਣ ਲਈ ਆਪ ਦੀ ਜ਼ਰੂਰਤ ਅਤੇ ਖਾਹਿਸ਼ ਹੋਵੇ। ਜੇਕਰ ਇਸ ਤਰ੍ਹਾਂ ਹੈ ਤਾਂ ਆਓ। ਹੋਮ ਬਲੀ ਲਈ ਦੋ ਤਰ੍ਹਾਂ ਦੇ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ, ਵਗਾਂ ਵਿੱਚੋਂ ਡੰਗਰ ਅਤੇ ਇੱਜੜਾਂ ਵਿੱਚੋਂ ਲੇਲੇ ਸਨ। ਜੰਗਲੀ ਜਾਨਵਰ ਇਸ ਵਿੱਚ ਸ਼ਾਮਲ ਨਹੀਂ ਸਨ। ਮਾਸਾਹਾਰੀ ਜਾਨਵਰਾਂ ਦੀ ਵੀ ਇਸ ਵਿੱਚ ਮਨਾਹੀ ਸੀ, ਕਿਉਂਕਿ ਉਹ ਮਸੀਹ ਨੂੰ ਨਹੀਂ ਸੀ ਦਰਸਾ ਸਕਦੇ ਜੋ ਕਿ ਕਈਆਂ ਦੇ ਨਿਸਤਾਰੇ ਲਈ ਆਪਣੀ ਜਾਨ ਦੇਣ ਆਇਆ ਸੀ। ਇੱਕ ਹੋਰ ਹਦਾਇਤ ਮੁਤਾਬਕ ਇਹ ਪਸ਼ੂ ਪਾਲਤੂ ਅਤੇ ਸ਼ੁੱਧ ਹੋਣਾ ਚਾਹੀਦਾ ਸੀ। ਇਹ ਸ਼ਿਕਾਰ ਕੀਤਾ ਹੋਇਆ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਸਿਰਫ ਇੱਕ ਬਹੁਮੁੱਲਾ ਅਤੇ ਮਾਲਕ ਦਾ ਪਿਆਰਾ ਪਸ਼ੂ ਹੀ ਮਸੀਹ ਨੂੰ ਦਰਸਾ ਸਕਦਾ ਸੀ। ਪਰਮੇਸ਼ਵਰ ਨੇ ਤਾਂ ਆਪਣੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਨੂੰ ਵੀ ਨਹੀਂ ਸੀ ਬਚਾਇਆ। ਮਸੀਹ ਨੇ ਜਦੋਂ ਸਲੀਬ ਉੱਤੇ ਦੁੱਖ ਝੱਲਿਆ ਤਾਂ ਪਿਤਾ ਨੇ ਸਵਰਗ ਵਿੱਚ ਦੁੱਖ ਝੱਲਿਆ ਸੀ। ਅੰਤ ਵਿੱਚ ਮਨੁੱਖ ਦੇ ਪ੍ਰਤੀ ਆਗਿਆਕਾਰੀ ਪਸ਼ੂ ਸੀ। ਇਹ ਮਸੀਹ ਦੇ ਇੱਕ ਆਗਿਆਕਾਰੀ ਸੇਵਕ ਹੋਣ ਦੀ ਹੀ ਅਦਭੁਤ ਤਸਵੀਰ ਹੈ। ਉਹ ਤਾਂ ਸੇਵਾ ਟਹਿਲ ਕਰਨ ਅਤੇ ਮੌਤ ਤੱਕ ਆਗਿਆਕਾਰੀ ਹੋਣ ਨੂੰ ਆਇਆ ਸੀ। ਪਰਮੇਸ਼ਵਰ ਕੋਲ ਆਉਣ ਲਈ ਲੇਵੀਆਂ ਦੀ ਪੋਥੀ ਦੇ ਸਮੇਂ ਤੱਕ ਸਿਰਫ ਹੋਮ ਬਲੀ ਹੀ ਦਿੱਤੀ ਜਾਂਦੀ ਸੀ। ਇਸ ਦੇ ਇਬਰਾਨੀ ਸ਼ਬਦ ਓਲਾ ਦਾ ਅਰਥ ਹੈ ਜੋ ਉੱਪਰ ਉੱਠਦੀ ਹੈ। ਇਹ ਜਗਵੇਦੀ ਤੇ ਹੀ ਪੂਰੀ ਤਰ੍ਹਾਂ ਭਸਮ ਹੁੰਦੀ ਸੀ। ਸਿਰਫ ਸਵਾਹ ਜਾਂ ਰਾਖ ਹੀ ਬਾਕੀ ਬਚਦੀ ਸੀ। ਇਹ ਉਹੀ ਹੈ ਜੋ ਪਰਮੇਸ਼ਵਰ ਮਸੀਹ ਵਿੱਚ ਦੇਖਦਾ ਹੈ। ਆਪਸੀਆਂ ਦੀ ਪੱਤਰੀ ਉਸਦਾ 5 ਅਧਿਆਇ ਦੀ 2 ਆਇਤ ਵਿੱਚ ਇਸ ਨੂੰ ਪਰਮੇਸ਼ਵਰ ਦੇ ਅੱਗੇ ਧੂਪ ਦੀ ਸੁਗੰਧ ਦੀ ਭੇਂਟ ਅਤੇ ਬਲੀਦਾਨ ਕਰਕੇ ਮਸੀਹ ਬਾਬਤ ਕਿਹਾ ਗਿਆ ਹੈ। ਹੋ ਸਕਦਾ ਹੈ ਕਿ ਮੈਂ ਅਤੇ ਆਪ ਮਸੀਹ ਵਿੱਚ ਇਹ ਨਾ ਦੇਖਦੇ ਹੋਈਏ, ਪਰ ਪਰਮੇਸ਼ਵਰ ਮਸੀਹ ਵਿੱਚ ਇਹ ਸਭ ਕੁਝ ਦੇਖ ਰਿਹਾ ਹੈ। ਪਰਮੇਸ਼ਵਰ ਉਸ ਦੁਆਰਾ ਸੰਤੁਸ਼ਟ ਹੈ ਜੋ ਕਿ ਮਸੀਹ ਨੇ ਮੇਰੇ ਅਤੇ ਆਪ ਦੇ ਪਾਪਾਂ ਲਈ ਕੀਤਾ ਹੈ। ਜੇਕਰ ਆਪ ਉਸ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਯੇਸ਼ੂ ਜੀ ਨੇ ਆਪ ਦੇ ਲਈ ਸਾਰਾ ਨਿਸਤਾਰੇ ਦਾ ਮੁੱਲ ਤਾਰ ਦਿੱਤਾ ਹੈ ਅਤੇ ਇਸ ਨਾਲ ਪਰਮੇਸ਼ਵਰ ਸੰਤੁਸ਼ਟ ਹੈ। ਪਰ ਸਵਾਲ ਤਾਂ ਇਹ ਹੈ ਕਿ ਕੀ ਆਪ ਇਸ ਨਾਲ ਸੰਤੁਸ਼ਟ ਹੋ? ਬਲੀ ਦਾ ਨਰ ਹੋਣਾ ਸਮਰੱਥਾ ਦਾ ਬਿਆਨ ਕਰਦਾ ਹੈ। ਇਹ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਮਸੀਹ ਯੇਸ਼ੂ ਪੂਰਾ ਪੂਰਾ ਛੁਟਕਾਰਾ ਦੇਣ ਵਿੱਚ ਸਮਰੱਥ ਹੀ ਹੈ। ਬਲੀ ਪਸ਼ੂ ਦਾ ਵੱਜ ਤੋਂ ਬਿਨਾਂ ਹੋਣਾ ਮਸੀਹ ਯੇਸ਼ੂ ਜੀ ਦੀ ਪੂਰਨਤਾ ਦਾ ਵਰਣਨ ਕਰਦਾ ਹੈ, ਜਿਸ ਵਿੱਚ ਕੋਈ ਪਾਪ ਨਹੀਂ ਸੀ, ਜਿਸ ਨੇ ਕੋਈ ਪਾਪ ਨਹੀਂ ਸੀ ਕੀਤਾ, ਜੋ ਕਿ ਪਾਪ ਤੋਂ ਜਾਣੂ ਵੀ ਨਹੀਂ ਸੀ, ਜੋ ਕਿ ਪਵਿੱਤਰ, ਨਿਰਦੋਸ਼, ਨਿਰਮਲ ਅਤੇ ਪਾਪੀਆਂ ਤੋਂ ਨਿਆਰਾ ਸੀ। ਉਹ ਪਰਮੇਸ਼ਵਰ ਦਾ ਪਿਆਰਾ ਪੁੱਤਰ ਸੀ ਜਿਸ ਬਾਰੇ ਪਰਮੇਸ਼ਵਰ ਪਿਤਾ ਨੇ ਕਿਹਾ ਕਿ ਮੈਂ ਉਸ ਤੋਂ ਪ੍ਰਸੰਨ ਹਾਂ। ਛੋਟੇ ਪਸ਼ੂ ਦੀ ਪ੍ਰਾਸ਼ਚਿਤ ਦੀ ਮੌਤ ਦੇ ਕਾਰਨ ਇੱਕ ਪਾਪੀ ਪਰਮੇਸ਼ਵਰ ਦੁਆਰਾ ਕਬੂਲ ਕੀਤਾ ਜਾਂਦਾ ਸੀ। ਪਸ਼ੂ ਜ਼ਿੰਦਾ ਨਹੀਂ, ਮਾਰ ਕੇ ਭੇਂਟ ਕੀਤਾ ਜਾਂਦਾ ਸੀ। ਇਹ ਮਸੀਹ ਦਾ ਨਿਰਦੋਸ਼ ਜੀਵਨ ਨਹੀਂ ਜੋ ਕਿ ਇੱਕ ਪਾਪੀ ਨੂੰ ਬਚਾਉਂਦਾ ਹੈ, ਇਹ ਤਾਂ ਮਸੀਹ ਦੀ ਮੌਤ ਹੀ ਕਰਦੀ ਹੈ। ਉਸਦੀ ਮੌਤ ਦੇ ਵੇਲੇ ਹੀ ਹੈਕਲ ਦਾ ਪਰਦਾ ਫਟਿਆ ਸੀ। ਇਸੇ ਨੇ ਹੀ ਪਰਮੇਸ਼ਵਰ ਕੋਲ ਪਹੁੰਚਣ ਦਾ ਰਾਸਤਾ ਖੋਲਿਆ ਸੀ। ਉਸਦੀ ਮੌਤ ਹੀ ਇੱਕ ਪਾਪੀ ਨੂੰ ਬਚਾਉਂਦੀ ਹੈ। ਉਸਦਾ ਨਿਰਦੋਸ਼ ਜੀਵਨ ਤਾਂ ਸਾਨੂੰ ਪਾਪੀ ਹੀ ਠਹਿਰਾਉਂਦਾ ਹੈ। ਸਾਡਾ ਜੀਵਨ ਉਸ ਵਰਗਾ ਅਸੀਂ ਨਹੀਂ ਬਣਾ ਸਕਦੇ। ਆਪ ਅਤੇ ਮੈਂ ਉਸ ਮਿਆਰ ਤੱਕ ਨਹੀਂ ਪਹੁੰਚ ਸਕਦੇ। ਇਸ ਕਰਕੇ ਜ਼ਰੂਰੀ ਹੈ ਕਿ ਪਰਮੇਸ਼ਵਰ ਕੋਲ ਆਉਣ ਦਾ ਆਧਾਰ ਕੁਝ ਹੋਰ ਹੀ ਹੋਵੇ। ਇਹ ਮਸੀਹ ਦੀ ਮੌਤ ਦੇ ਦੁਆਰਾ ਹੀ ਹੈ। ਇਸੇ ਨੇ ਹੈਕਲ ਦੇ ਪਰਦੇ ਨੂੰ ਫਾੜਿਆ ਸੀ। ਜਿਉਂ ਹੀ ਅਸੀਂ ਮਸੀਹ ਦੀ ਮੌਤ ਦੁਆਰਾ ਪਰਮੇਸ਼ਵਰ ਕੋਲ ਆਉਂਦੇ ਹਾਂ, ਤਿਉਂ ਹੀ ਪਰਮੇਸ਼ਵਰ ਕੋਲ ਪਹੁੰਚਣ ਦਾ ਰਾਸਤਾ ਖੁੱਲ੍ਹ ਜਾਂਦਾ ਹੈ। ਮੇਰੇ ਦੋਸਤ, ਇੱਕ ਪਾਪੀ ਨੂੰ ਮਸੀਹ ਦੀ ਮੌਤ ਹੀ ਬਚਾਉਂਦੀ ਹੈ। ਜ਼ਰੂਰੀ ਸੀ ਕਿ ਬਲੀ ਸਵੈ ਇੱਛਾ ਅਨੁਸਾਰ ਹੀ ਹੋਵੇ। ਆਪ ਲਈ ਮਸੀਹ ਕੋਲ ਆਉਣਾ ਜ਼ਰੂਰੀ ਨਹੀਂ, ਪਰ ਜੇਕਰ ਆਪ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਆਪ ਨੂੰ ਮਸੀਹ ਕੋਲ ਜ਼ਰੂਰ ਆਉਣਾ ਪਵੇਗਾ। ਪਰਮੇਸ਼ਵਰ ਕੋਲ ਪਹੁੰਚਣ ਦਾ ਹੋਰ ਕੋਈ ਰਾਸਤਾ ਨਹੀਂ ਹੈ। ਪ੍ਰਭੂ ਯੇਸ਼ੂ ਮਸੀਹ ਜੀ ਨੇ ਕਿਹਾ ਸੀ ਕਿ ਕੋਈ ਵੀ ਬਿਨਾਂ ਮੇਰੇ ਵਸੀਲੇ ਪਿਤਾ ਕੋਲ ਨਹੀਂ ਆਉਂਦਾ। ਆਪ ਇਸ ਨੂੰ ਤੰਗ ਅਤੇ ਸਿਧਾਂਤਕ ਸਮਝ ਕੇ ਛੱਡ ਸਕਦੇ ਹੋ, ਪਰ ਰੋਚਕ ਗੱਲ ਤਾਂ ਇਹ ਹੈ ਕਿ ਇਹ ਆਪ ਨੂੰ ਪਰਮੇਸ਼ਵਰ ਦੇ ਕੋਲ ਲਿਆਏਗਾ। ਆਪ ਆਪਣੀ ਇੱਛਾ ਨਾਲ ਇਸ ਤੋਂ ਦੂਰ ਜਾ ਸਕਦੇ ਹੋ। ਪਰਮੇਸ਼ਵਰ ਦੁਆਰਾ ਤਿਆਰ ਕੀਤਾ ਰਸਤਾ ਤਾਂ ਸਿਰਫ ਇਹੋ ਹੀ ਹੈ। ਆਪ ਆਪਣੇ ਧਰਮ ਨਾਲ ਪਰਮੇਸ਼ਵਰ ਕੋਲ ਨਹੀਂ ਪਹੁੰਚ ਸਕਦੇ। ਉਹ ਇਸ ਨੂੰ ਕਬੂਲ ਨਹੀਂ ਕਰੇਗਾ, ਪਰ ਉਹ ਤਾਂ ਸਾਡੇ ਕੀਤੇ ਹੋਏ ਕੰਮਾਂ ਤੋਂ ਬਗੈਰ ਆਪਣੇ ਤਰਸ ਨਾਲ ਹੀ ਸਾਨੂੰ ਬਚਾਉਂਦਾ ਹੈ। ਇਹ ਬਲੀ ਡੇਰੇ ਦੇ ਦਰਵਾਜ਼ੇ ਦੇ ਕੋਲ ਹੀ ਦੇਣੀ ਪੈਂਦੀ ਸੀ। ਇਹ ਇਸਰਾਇਲੀਆਂ ਨੂੰ ਬੁੱਤ ਪੂਜਾ ਤੋਂ ਬਚਾਉਣ ਵਾਸਤੇ ਸੀ, ਜੋ ਕਿ ਆਖਰ ਵਿੱਚ ਇਸਰਾਇਲੀਆਂ ਨੂੰ ਪਰਮੇਸ਼ਵਰ ਦੁਆਰਾ ਬਾਬਲ ਦੀ ਗੁਲਾਮੀ ਵਿੱਚ ਭੇਜਣ ਦਾ ਇੱਕੋ ਇੱਕ ਕਾਰਨ ਸੀ। ਪਰਮੇਸ਼ਵਰ ਕੋਲ ਅਸੀਂ ਆਪਣੇ ਕੰਮਾਂ ਨਾਲ ਨਹੀਂ ਪਹੁੰਚ ਸਕਦੇ। ਸਾਡੇ ਸਾਰੇ ਧਰਮ ਦੇ ਕੰਮ ਤਾਂ ਪਲੀਤ ਕੱਪੜੇ ਵਰਗੇ ਹਨ। ਅਸੀਂ ਮੁਕਤੀ ਵਾਸਤੇ ਨਾ ਤਾਂ ਕੋਈ ਕੰਮ ਕਰ ਸਕਦੇ ਹਾਂ ਅਤੇ ਨਾ ਹੀ ਇਸ ਨੂੰ ਖਰੀਦ ਸਕਦੇ ਹਾਂ। ਪਰਮੇਸ਼ਵਰ ਕੋਲ ਜਾਣ ਦਾ ਰਸਤਾ ਉਸਦਾ ਆਪਣਾ ਹੀ ਤਿਆਰ ਕੀਤਾ ਹੋਇਆ ਹੈ। ਇਸ ਕਰਕੇ ਪ੍ਰਭੂ ਯੇਸ਼ੂ ਮਸੀਹ ਜੀ ਆਖਦੇ ਹਨ ਕਿ ਬਿਨਾਂ ਮੇਰੇ ਵਸੀਲੇ ਕੋਈ ਪਿਤਾ ਕੋਲ ਨਹੀਂ ਆ ਸਕਦਾ। ਚੌਥੀ ਆਇਤ ਦੇ ਵਚਨ ਇਸ ਪ੍ਰਕਾਰ ਹਨ, ਅਤੇ ਉਹ ਆਪਣਾ ਹੱਥ ਉਸ ਹੋਮ ਬਲੀ ਦੇ ਸਿਰ ਉੱਤੇ ਰੱਖੇ ਅਤੇ ਉਹ ਉਸਦਾ ਪ੍ਰਾਸ਼ਚਿਤ ਕਰਨ ਲਈ ਉਸਦੇ ਕੋਲੋਂ ਮੰਨਿਆ ਜਾਏ। ਲੇਵੀਆਂ ਦੀ ਪੋਥੀ 24 ਅਧਿਆਏ ਉਸਦੀ 14 ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਕੁਫਰ ਵਕਣ ਵਾਲੇ ਨੂੰ ਪਥਰਾਓ ਕਰਕੇ ਮਾਰਨ ਤੋਂ ਪਹਿਲਾਂ ਉਸਦੇ ਕੁਫਰ ਨੂੰ ਸੁਣਨ ਵਾਲੇ ਉਸਦੇ ਸਿਰ ਉੱਤੇ ਆਪਣੇ ਹੱਥ ਧਰਦੇ ਸਨ। ਮੂਸਾ ਨੇ ਆਪਣੇ ਹੀ ਉੱਤਰਾਧਿਕਾਰੀ ਜੋ ਹੋਸ਼ੂਆ ਉੱਤੇ ਆਪਣੇ ਹੱਥ ਰੱਖੇ ਸਨ। ਇਹ ਇੱਕ ਨਿਰਦੋਸ਼ ਦੇ ਦੁੱਖ ਝੱਲਣ ਦੀ ਭੇਂਟ ਲਿਆਉਣ ਵਾਲੇ ਦੀ ਜਗ੍ਹਾ ਲੈਣਾ ਹੀ ਦਰਸਾਉਂਦਾ ਸੀ। ਇਹ ਪਰਮੇਸ਼ਵਰ ਵੱਲੋਂ ਆਪਣੀ ਕਿਰਪਾ ਦੁਆਰਾ ਕੀਤੇ ਇੱਕ ਪ੍ਰਬੰਧ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਉਹ ਪਸ਼ੂ ਬਲੀ ਲਿਆਉਣ ਵਾਲੇ ਮਨੁੱਖ ਦੀ ਜਗ੍ਹਾ ਲੈਂਦਾ ਸੀ। ਉਹ ਮਨੁੱਖ ਇਸ ਦਾ ਇਕਰਾਰ ਕਰਦਾ ਸੀ ਕਿ ਮਰਨਾ ਤਾਂ ਉਸੇ ਨੂੰ ਹੀ ਪੈਣਾ ਸੀ। ਮੇਰੇ ਦੋਸਤੋ, ਜਦੋਂ ਆਪ ਮਸੀਹ ਨੂੰ ਮੁਕਤੀਦਾਤਾ ਕਬੂਲ ਕਰਦੇ ਹੋ ਤਾਂ ਆਪ ਵੀ ਇਹੋ ਹੀ ਕਹਿੰਦੇ ਹੋ ਕਿ ਪਾਪੀ ਹੁੰਦੇ ਹੋਏ ਆਪ ਆਪਣੇ ਆਪ ਨੂੰ ਨਹੀਂ ਬਚਾ ਸਕਦੇ। ਇਹੋ ਹੀ ਤਾਂ ਹੈ ਜੋ ਮਸੀਹ ਨੇ ਸਾਡੇ ਵਾਸਤੇ ਕੀਤਾ ਸੀ। ਪਰ ਕਈ ਲੋਕ ਅੱਜ ਕੱਲ੍ਹ ਸਿਰ ਉੱਤੇ ਹੱਥ ਰੱਖਣ ਨੂੰ ਕਿਸੇ ਸ਼ਕਤੀ ਨੂੰ ਪ੍ਰਦਾਨ ਕਰਨਾ ਹੀ ਸਮਝਦੇ ਹਨ, ਪਰ ਇਹ ਤਾਂ ਆਪ ਦੀ ਜਗ੍ਹਾ ਲੈਣ ਵਾਸਤੇ ਦੱਸਦਾ ਹੈ। ਇੱਕ ਕਲੀਸੀਆ ਦੇ ਆਗੂਆਂ ਦੁਆਰਾ ਪੌਲਸ ਅਤੇ ਬਰਨਾਬਾਸ ਵਾਂਗੂ ਕਿਸੇ ਪ੍ਰਚਾਰਕ ਦੇ ਸਿਰ ਉੱਤੇ ਹੱਥ ਰੱਖਣ ਦਾ ਭਾਵ ਉਹਨਾਂ ਨੂੰ ਆਪਣੀ ਜਗ੍ਹਾ ਆਪਣੇ ਹੀ ਪ੍ਰਤੀਨਿਧੀ ਦੇ ਤੌਰ ਤੇ ਭੇਜਣ ਨੂੰ ਹੀ ਦਰਸਾਉਂਦਾ ਹੈ। ਮਸੀਹ ਨੇ ਆਪਣੀ ਜਗ੍ਹਾ ਆਪ ਲੈ ਲਈ, ਉਹ ਸਾਡੀ ਖਾਤਰ ਪਾਪ ਬਣਾਇਆ ਗਿਆ, ਉਹ ਸਾਡੇ ਹੀ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਸੀ। ਬਾਈਬਲ ਧਰਮ ਸ਼ਾਸਤਰ ਵਿੱਚ ਇਸਤੇਮਾਲ ਕੀਤੇ ਸ਼ਬਦ ਪਰਾਸਚਿਤ ਦਾ ਭਾਵ ਦੂਰ ਕਰਨਾ ਨਾ ਹੋ ਕੇ ਢੱਕਣਾ ਹੀ ਹੁੰਦਾ ਹੈ। ਇਬਰਾਨੀਆਂ ਦੀ ਪੱਥਰੀ ਉਸ ਦਾ 10 ਅਧਿਆਇ ਉਸ ਦੀ 4 ਆਇਤ ਦੇ ਵਚਨ ਇਸ ਪ੍ਰਕਾਰ ਹਨ ਕਿ ਕਿਉਂ ਜੋ ਅਣਹੋਣਾ ਹੈ ਕਿ ਕੋਈ ਬੈੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ। ਸਿਰਫ ਪਰਮੇਸ਼ਵਰ ਦਾ ਲੇਲਾ ਹੀ ਪਾਪਾਂ ਨੂੰ ਚੁੱਕ ਸਕਦਾ ਹੈ। ਅਸੀਂ ਦੇਖਦੇ ਹਾਂ ਕਿ ਇਹ ਛੁਪਾ ਕੇ ਨਹੀਂ ਬਲਕਿ ਸਰਵਜਨਕ ਤੌਰ ਤੇ ਇਹ ਬਲੀ ਦਿੱਤੀ ਜਾਂਦੀ ਸੀ। ਇੱਕ ਪਾਪੀ ਲਈ ਜ਼ਰੂਰੀ ਹੈ ਕਿ ਉਹ ਖੁੱਲ੍ਹੇ ਤੌਰ 'ਤੇ ਮਸੀਹ ਦਾ ਇਕਰਾਰ ਕਰੇ। ਮੇਰੇ ਵਿਚਾਰ ਅਨੁਸਾਰ ਅੱਜ ਕੱਲ੍ਹ ਬਪਤਿਸਮੇ ਦਾ ਮੁੱਖ ਅਰਥ ਇਹੀ ਹੈ। ਬਪਤਿਸਮੇ ਦਾ ਭਾਵ ਹੀ ਮਸੀਹ ਨਾਲ ਆਪਣੀ ਪਛਾਣ ਬਣਾਉਣਾ ਹੈ। ਇਸੇ ਕਰਕੇ ਆਰੰਭਕ ਕਲੀਸੀਆ ਵਿੱਚ ਬਪਤਿਸਮੇ ਦਾ ਇੰਨਾ ਮਹੱਤਵ ਹੁੰਦਾ ਸੀ। 5 ਆਇਤ ਦੇ ਵਚਨ ਹਨ ਕਿ ਉਹ ਯਹੋਵਾ ਦੇ ਅੱਗੇ ਬਲਦ ਨੂੰ ਕੱਟੇ ਅਤੇ ਜਾਜਕ ਹਾਰੂਨ ਦੇ ਪੁੱਤਰ ਉਸਦਾ ਲਹੂ ਲਿਆ ਕੇ ਉਸ ਜਗਵੇਦੀ ਦੇ ਉੱਤੇ ਜੋ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਹੈ ਚੁਫੇਰੇ ਛਿੜਕਣ। ਇਹ ਇਸ ਬਲੀ ਦੇ ਦੇਣ ਦੀ ਵਿਧੀ ਹੈ। ਪਰਮੇਸ਼ਵਰ ਆਪਣੇ ਵਚਨ ਵਿੱਚ ਦੱਸਦਾ ਹੈ ਕਿ ਉਸ ਬਲੀ ਨੂੰ ਕਿਸ ਤਰ੍ਹਾਂ ਦਿੱਤਾ ਜਾਣਾ ਹੈ। ਪਾਪੀ ਖੁਦ ਉਸ ਬਲੀ ਦੇ ਪਸ਼ੂ ਨੂੰ ਕੱਟਦਾ ਸੀ, ਪਰ 14 ਅਤੇ 15 ਆਇਤਾਂ ਵਿੱਚ ਇਸ ਬਾਰੇ ਇੱਕ ਛੋਟ ਦਾ ਜ਼ਿਕਰ ਹੈ। ਅਸੀਂ ਦੇਖਦੇ ਹਾਂ ਕਿ ਇੱਕ ਨਿਰਦੋਸ਼ ਦੋਸ਼ੀ ਲਈ ਮਰਦਾ ਹੈ, ਜਿਸ ਤਰ੍ਹਾਂ ਇੱਕ ਪਾਪੀ ਲਈ ਉਸ ਪਸ਼ੂ ਨੂੰ ਮਰਨਾ ਪੈਂਦਾ ਸੀ। ਸਾਡੇ ਪਾਪਾਂ ਨੇ ਹੀ ਯੇਸ਼ੂ ਜੀ ਨੂੰ ਮਾਰਿਆ ਸੀ। ਵਿਅਕਤੀਗਤ ਤੌਰ 'ਤੇ ਮੇਰਾ ਪਾਪ ਹੀ ਮਸੀਹ ਨੂੰ ਮਾਰਨ ਲਈ ਜ਼ਿੰਮੇਵਾਰ ਹੈ। ਆਪ ਦਾ ਪਾਪ ਵੀ ਮਸੀਹ ਨੂੰ ਮਾਰਨ ਲਈ ਜ਼ਿੰਮੇਵਾਰ ਹੈ। ਭਾਵੇਂ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਧਾਰਮਿਕ ਆਗੂ ਜਾਂ ਇਸਰਾਇਲੀ ਕੌਮ ਅਤੇ ਰੋਮੀ ਲੋਕ ਹੀ ਮਸੀਹ ਨੂੰ ਮਾਰਨ ਦੇ ਦੋਸ਼ੀ ਸਨ। ਮੇਰੇ ਦੋਸਤ, ਲੋਕ ਇਸ ਬਾਰੇ ਦਲੀਲਾਂ ਤਾਂ ਕੁਝ ਵੀ ਦੇ ਸਕਦੇ ਹਨ, ਪਰ ਜੇਕਰ ਮੈਂ ਅਤੇ ਆਪ ਪਾਪੀ ਨਾ ਹੁੰਦੇ ਤਾਂ ਕਿਸੇ ਨੇ ਵੀ ਮਸੀਹ ਨੂੰ ਨਾ ਮਾਰਿਆ ਹੁੰਦਾ। ਸਾਡੇ ਪਾਪਾਂ ਨੇ ਹੀ ਉਸ ਨੂੰ ਮਾਰਿਆ ਸੀ। ਮੈਂ ਆਪ ਨੂੰ ਇੱਕ ਵਾਰ ਫਿਰ ਦੱਸ ਦੇਵਾਂ ਕਿ ਸਾਡੇ ਪਾਪਾਂ ਨੇ ਹੀ ਯੇਸ਼ੂ ਜੀ ਨੂੰ ਮਾਰਿਆ ਸੀ। ਵਿਅਕਤੀਗਤ ਤੌਰ 'ਤੇ ਮੇਰਾ ਪਾਪ ਹੀ ਮਸੀਹ ਨੂੰ ਮਾਰਨ ਲਈ ਜ਼ਿੰਮੇਵਾਰ ਹੈ। ਆਪ ਦਾ ਪਾਪ ਵੀ ਮਸੀਹ ਨੂੰ ਮਾਰਨ ਲਈ ਜ਼ਿੰਮੇਵਾਰ ਹੈ। ਭਾਵੇਂ ਕਈ ਵਾਰ ਕਿਹਾ ਜਾਂਦਾ ਹੈ ਕਿ ਧਾਰਮਿਕ ਆਗੂ, ਇਸਰਾਇਲੀ ਲੋਕ ਜਾਂ ਰੋਮੀ ਲੋਕ ਹੀ ਮਸੀਹ ਨੂੰ ਮਾਰਨ ਦੇ ਦੋਸ਼ੀ ਸਨ। ਮੇਰੇ ਦੋਸਤ, ਲੋਕ ਇਸ ਬਾਰੇ ਕੁਛ ਵੀ ਦਲੀਲਾਂ ਦਿੰਦੇ ਰਹਿਣ, ਪਰ ਮੈਂ ਆਪ ਨੂੰ ਦੱਸ ਦੇਵਾਂ ਕਿ ਜੇਕਰ ਆਪ ਅਤੇ ਮੈਂ ਪਾਪੀ ਨਾ ਹੁੰਦੇ ਤਾਂ ਕਿਸੇ ਨੇ ਵੀ ਮਸੀਹ ਨੂੰ ਨਾ ਮਾਰਿਆ ਹੁੰਦਾ। ਸਾਡੇ ਪਾਪਾਂ ਨੇ ਹੀ ਉਸ ਨੂੰ ਮਾਰਿਆ ਸੀ। ਹਰ ਬਲੀ ਨੂੰ ਕੱਟਣਾ ਜ਼ਰੂਰੀ ਸੀ। ਇਸੇ ਕਰਕੇ ਅੱਜ ਸਿਰਫ ਪ੍ਰਭੂ ਯੇਸ਼ੂ ਮਸੀਹ ਦਾ ਖੂਨ ਹੀ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰ ਸਕਦਾ ਹੈ। ਬਲੀ ਦੇ ਕੱਟਣ ਤੋਂ ਬਾਅਦ ਖੂਨ ਨੂੰ ਜਾਜਕ ਜਗਵੇਦੀ ਉੱਤੇ ਛਿੜਕਦਾ ਸੀ। ਖੂਨ ਜ਼ਿੰਦਗੀ ਨੂੰ ਦਰਸਾਉਂਦਾ ਸੀ ਅਤੇ ਛਿੜਕਣਾ ਇਸ ਨੂੰ ਪਰਮੇਸ਼ਵਰ ਅੱਗੇ ਅਰਪਣ ਕਰਦਾ ਸੀ। ਇਸ ਤੋਂ ਬਾਅਦ 6 ਤੋਂ ਲੈ ਕੇ 9 ਆਇਤਾਂ ਦੇ ਵਚਨ ਹਨ ਕਿ ਉਹ ਉਸ ਹੋਮ ਬਲੀ ਦੀ ਖੱਲ ਉਧੇੜ ਲਵੇ ਔਰ ਉਸ ਨੂੰ ਟੋਟੇ ਟੋਟੇ ਕਰੇ ਅਤੇ ਹਾਰੂਨ ਜਾਜਕ ਦੇ ਪੁੱਤਰ ਜਗਵੇਦੀ ਦੇ ਉੱਤੇ ਅੱਗ ਧਰਨ ਅਤੇ ਅੱਗ ਦੇ ਉੱਤੇ ਲੱਕੜਾਂ ਚਿਣਨ ਅਤੇ ਜਾਜਕ ਹਾਰੂਨ ਦੇ ਪੁੱਤਰ ਲੱਕੜਾਂ ਦੇ ਉੱਤੇ ਜੋ ਉਸ ਜਗਵੇਦੀ ਦੀ ਅੱਗ ਉੱਤੇ ਹੈ ਉਹ ਟੋਟੇ, ਸਿਰ ਅਤੇ ਚਰਬੀ ਨੂੰ ਸੁਧਾਰ ਕੇ ਰੱਖਣ, ਪਰ ਉਸ ਦੀਆਂ ਆਂਦਰਾਂ ਅਤੇ ਉਸ ਦੀਆਂ ਲੱਤਾਂ ਉਹ ਪਾਣੀ ਨਾਲ ਧੋ ਸੁੱਟਣ ਅਤੇ ਜਾਜਕ ਸਭਨਾਂ ਨੂੰ ਜਗਵੇਦੀ ਦੇ ਉੱਤੇ ਹੋਮ ਕਰਕੇ ਅਤੇ ਯਹੋਵਾ ਦੇ ਅੱਗੇ ਇੱਕ ਸੁਗੰਧਤਾ ਦੀ ਭੇਂਟ, ਅੱਗ ਦੀ ਭੇਂਟ ਕਰਕੇ ਸਾੜੇ। ਹਰ ਕੰਮ ਨਿਯਮ ਦੇ ਅਨੁਸਾਰ ਹੀ ਕਰਨਾ ਪੈਂਦਾ ਸੀ ਤਾਂ ਕਿ ਅੱਗ ਇਸ ਨੂੰ ਆਸਾਨੀ ਨਾਲ ਭਸਮ ਕਰ ਦੇਵੇ। ਮਸੀਹ ਦਾ ਜੀਵਨ 1900 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਪਰਖ ਹੁੰਦਾ ਆ ਰਿਹਾ ਹੈ। ਉਸ ਬਾਰੇ ਹੋਰ ਕਿਸੇ ਵੀ ਵਿਅਕਤੀ ਨਾਲੋਂ ਲੋਕਾਂ ਵਿੱਚ ਜ਼ਿਆਦਾ ਬੇਸਹਿਮਤੀ ਹੈ। ਉਹ ਇਸ ਦੇ ਜ਼ਿੰਦਾ ਹੋਣ ਸਮੇਂ ਵੀ ਇਸੇ ਤਰ੍ਹਾਂ ਹੀ ਕਰਦੇ ਸਨ। ਅੱਜ ਵੀ ਇਹ ਇਸੇ ਤਰ੍ਹਾਂ ਹੀ ਹੈ। ਉਹ ਅੱਜ ਵੀ ਇਹੋ ਸਵਾਲ ਹੀ ਪੁੱਛ ਰਿਹਾ ਹੈ ਕਿ ਮਨੁੱਖ ਦੇ ਪੁੱਤਰ ਨੂੰ ਲੋਕ ਕੀ ਆਖਦੇ ਹਨ। ਉਸ ਬਾਰੇ ਅੱਜ ਦੇ ਕੁਝ ਵਿਚਾਰ ਤਾਂ ਨਿਰਾ ਕੁਫਰ ਹੀ ਹਨ, ਪਰ ਉਹ ਅੱਜ ਵੀ ਪਰਮੇਸ਼ਵਰ ਦਾ ਪਿਆਰਾ ਪੁੱਤਰ ਹੀ ਹੈ। 10 ਤੋਂ ਲੈ ਕੇ 13 ਆਇਤਾਂ ਵਿੱਚ ਵਚਨ ਦੱਸਦਾ ਹੈ ਕਿ ਜਗਵੇਦੀ ਉੱਤੇ ਅੱਗ ਧਰੀ ਜਾਂਦੀ ਸੀ। ਅੱਗ ਪਰਮੇਸ਼ਵਰ ਦੀ ਉਹ ਸ਼ਕਤੀ ਹੈ ਜੋ ਕਦੇ ਤਾਂ ਨਾਸ਼ ਕਰਦੀ ਹੈ, ਕਦੇ ਸ਼ੁੱਧ ਕਰਦੀ ਹੈ ਅਤੇ ਕਦੇ ਭਸਮ ਵੀ ਕਰਦੀ ਹੈ। ਇਸ ਦਾ ਭਾਵ ਹਮੇਸ਼ਾ ਨਰਕ ਤੋਂ ਹੀ ਨਹੀਂ ਹੈ। ਮਲਾਕੀ ਨਵੀ ਦੀ ਪੱਤਰੀ ਉਸਦਾ 3 ਅਧਿਆਏ ਉਸਦੀ 3 ਆਇਤ ਦੇ ਵਚਨ ਹਨ ਕਿ ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ ਅਤੇ ਲੇਵੀਆਂ ਨੂੰ ਚਾਂਦੀ ਵਾਂਗੂੰ ਸਾਫ਼ ਕਰੇਗਾ ਅਤੇ ਉਹਨਾਂ ਨੂੰ ਸੋਨੇ ਵਾਂਗੂੰ ਅਤੇ ਚਾਂਦੀ ਵਾਂਗੂੰ ਤਾਵੇਗਾ ਅਤੇ ਉਹ ਧਰਮ ਨਾਲ ਯਹੋਵਾ ਲਈ ਭੇਂਟ ਚੜਾਉਣਗੇ। ਇਹ ਹੋਮ ਬਲੀ ਮਸੀਹ ਦੀ ਪਰਮੇਸ਼ਵਰ ਪਿਤਾ ਦੇ ਪ੍ਰਤੀ ਪੂਰਨ ਆਗਿਆਕਾਰਤਾ ਨੂੰ ਦਰਸਾਉਂਦੀ ਹੈ। ਪਰਮੇਸ਼ਵਰ ਦੀ ਬੰਦਗੀ ਆਤਮਾ ਅਤੇ ਸੱਚਾਈ ਨਾਲ ਕਰਨ ਵਾਸਤੇ ਇਹ ਜ਼ਰੂਰੀ ਵੀ ਹੈ। ਮੇਰੇ ਦੋਸਤ, ਅਸੀਂ ਮਨਮਾਨੀ ਕਰਦੇ ਹੋਏ ਪਰਮੇਸ਼ਵਰ ਦੇ ਨਾਲ ਨਾਲ ਨਹੀਂ ਚੱਲ ਸਕਦੇ। ਮੈਂ ਨਿਮਰਤਾ ਨਾਲ ਪਰ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਪਰਮੇਸ਼ਵਰ ਦੀ ਸੇਵਾ ਉਨਾ ਚਿਰ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਪਰਮੇਸ਼ਵਰ ਨੂੰ ਸਾਨੂੰ ਧੋਣ ਅਤੇ ਪਵਿੱਤਰ ਨਹੀਂ ਕਰਨ ਦਿੰਦੇ। ਅੱਜ ਅਸੀਂ ਇਸ ਪਵਿੱਤਰਤਾ ਦੇ ਮਾਮਲੇ ਨੂੰ ਭੁਲਾਈ ਬੈਠੇ ਹਾਂ। ਸਾਨੂੰ ਆਪਣੀਆਂ ਕਲੀਸਿਆਵਾਂ ਅਤੇ ਆਪਣੀਆਂ ਖੁਦ ਦੀਆਂ ਜ਼ਿੰਦਗੀਆਂ ਵਿੱਚ ਇਸ ਦੀ ਕਿੰਨੀ ਜ਼ਰੂਰਤ ਹੈ। ਪਰਮੇਸ਼ਵਰ ਇਸ ਮਾਮਲੇ ਵਿੱਚ ਸਾਡੀ ਮਦਦ ਕਰੇ। ਪ੍ਰਭੂ ਆਪ ਨੂੰ ਇਹਨਾਂ ਵਚਨਾਂ ਨਾਲ ਬਰਕਤ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵ ਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵ ਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।